ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚਿੱਤਰ ਪਦਾ ਛੰਦ ਸੁਰ ਸੁਰਾਨ ਕੇ ਹਾਨ ਕਰੇ ਚਿਤ ਆਨਤ ਬੇਬਨ ਕੇ ਤਨ ਸੂਰ ਸੂਰਤ ਸੁੰਦਰ ਜੋ ਸਿਮਰੈ ਉਰ ਮੈਂ ਤਤ ਗਿਆਨ ਲਹਿ ਮਤ ਸੂਰ ਸੁਰ ਗਹਿ ਕਰ ਮੈਂ ਰਣ ਕੇ ਪ੍ਰੇ ਅਨਿੰਦਕ ਜੇ ਦੁਖ ਪਾਏ ਬਿਸੂਰ ਸੁਰ ਬਿਸਾਲ ਕ੍ਰਿਪਾਲ ਗੁਰੂ ਹਰ ਗੋਬਿੰਦ ਜੀ ਤਮ ਸੁਤਨ ਸੂਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਚ ਸ਼ਾਮਾਂ ਦੇ ਦੀਵਾਨ ਸਜੇ ਔਰ ਆਪ ਜੀ ਨੇ ਸੋਧਾ ਰਹਿ ਰਾਜ ਸਾਹਿਬ ਦਾ ਪਾਠ ਤੇ ਆਰਤੀ ਆਰਤੀ ਦਾ ਕੀਰਤਨ ਸਰਵਨ ਕੀਤਾ ਹੈ। ਗੋਪਾਲ ਤੇਰਾ ਆਰਤਾ ਜੋਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ। ਜਿਹੜਾ ਵੀ ਵਾਹਿਗੁਰੂ ਪਰਮੇਸ਼ਵਰ ਦੀ ਭਗਤੀ ਕਰੇਗਾ ਉਹਦੇ ਲੋਕ ਦੇ ਤੇ ਪ੍ਰਲੋਕ ਦੇ ਸਾਰੇ ਹੀ ਕੰਮ ਸਾਰ ਜਾਣਗੇ। ਆਪ ਜੀ ਨੇ ਗੁਰਬਾਣੀ ਦਾ ਆਨੰਦ ਮਾਣਿਆ। ਹੁਣ ਇਤਿਹਾਸ ਦੀ ਜੋ ਕਥਾ ਜਿਵੇਂ ਕਿ ਸਤਿਕਾਰਯੋਗ ਸਰਦਾਰ ਗੁਰਦੇਵ ਸਿੰਘ ਸੋਹਲ ਸਾਹਿਬ ਦੱਸ ਰਹੇ ਸਨ, ਪਰਸੋਂ ਰੋਜ਼ ਤੋਂ ਇਹ ਕਥਾ ਸ਼ੁਰੂ ਹੋਈ ਹੈ ਤੇ ਇਹ ਕਥਾ ਬਹੁਤ ਮਹਾਨ ਹੈ। ਦਸਾਂ ਪਾਤਸ਼ਾਹੀਆਂ ਦੀ ਕਥਾ ਹੈ। ਅਕਾਲ ਪੁਰਖ ਦਾ, ਪਰਮੇਸ਼ਵਰ ਦਾ, ਨਿਰੰਕਾਰ ਦਾ ਰੂਪ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਜੀ, ਇਹ ਸਤਿਗੁਰਾਂ ਦੀ ਕਥਾ ਹੈ। ਏਡਾ ਵੱਡਾ ਕੰਮ ਹੋਰ ਕਿਤੇ ਹੋਇਆ ਨਹੀਂ ਜਿਹੜਾ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਸਾਹਿਬ ਦੀ ਕਥਾ ਇਕੱਠੀ ਕਰਕੇ ਲਿਖੀ, ਇਤਿਹਾਸ ਇਕੱਠਾ ਕਰਕੇ ਲਿਖਿਆ। ਜੇ ਸਾਡੇ ਕੋਲ ਇਤਿਹਾਸ ਨਾ ਹੋਵੇ ਤੇ ਅਸੀਂ ਗੁਰੂ ਸਾਹਿਬ ਨੂੰ ਜਾਣ ਨਹੀਂ ਸਕਦੇ। ਸੋ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਤੋਂ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ, ਧੰਨ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਹਿਸਟਰੀ, ਉਹਨਾਂ ਦਾ ਇਤਿਹਾਸ ਪਤਾ ਲੱਗਦਾ ਹੈ ਤੇ ਸਾਡੀ ਸ਼ਰਧਾ ਭਾਵਨਾ ਬਣਦੀ ਹੈ। ਸੋ ਸਾਧ ਸੰਗਤ ਜੀ, ਕਿਸੇ ਵੀ ਚੀਜ਼ ਦਾ ਗਿਆਨ ਪ੍ਰਾਪਤ ਕਰਨ ਲਈ ਉੱਥੇ ਸ਼ਰਧਾ ਵੀ ਜ਼ਰੂਰੀ ਹੁੰਦੀ ਹੈ। ਗੁਰੂ ਮਹਾਰਾਜ ਦਾ ਗਿਆਨ ਪ੍ਰਾਪਤ ਕਰਨ ਲਈ ਸਾਨੂੰ ਮਹਾਰਾਜ ਦੇ ਇਤਿਹਾਸ ਤੇ ਸ਼ਰਧਾ ਰੱਖਣੀ ਪਏਗੀ, ਤਾਂ ਹੀ ਸਾਨੂੰ ਸੋਝੀ ਹੋਵੇਗੀ। ਸੋ ਮਹਾਰਾਜ ਦੀ ਸ਼ਰਧਾ ਨਾਲ ਆਪ ਦੀ ਕਥਾ ਸੁਣਦੇ ਗੁਰੂ ਨਾਨਕ ਪ੍ਰਕਾਸ਼ ਦਾ ਭੋਗ ਪੈ ਗਿਆ ਸੀ। ਹੁਣ ਕਥਾ ਸੂਰਜ ਪ੍ਰਕਾਸ਼ ਗ੍ਰੰਥ ਦੀ ਆਰੰਭ ਕਰਨ ਤੋਂ ਪਹਿਲਾਂ ਮਹਾਰਾਜ ਨੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦਸਾਂ ਪਾਤਸ਼ਾਹੀਆਂ ਦੇ ਮੰਗਲ ਕੀਤੇ ਹਨ। ਪੰਜ ਪਾਤਸ਼ਾਹੀਆਂ ਦੇ ਮੰਗਲ ਆਪਾਂ ਸੁਣੇ ਕੱਲ੍ਹ ਤੱਕ, ਕਿਉਂਕਿ ਮੰਗਲ ਨਾ ਕਰੀਏ ਨਾ ਤੇ ਜਿਹੜਾ ਕਾਰਜ ਸ਼ੁਰੂ ਕੀਤਾ ਉਹ ਪੂਰਾ ਨਹੀਂ ਹੁੰਦਾ। ਜੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਮੰਗਲ ਕਰ ਲਈਏ ਤੇ ਕੰਮ ਨਿਰਵਿਘਨ ਸਮਾਪਤ ਹੋ ਜਾਵੇ। ਦੂਸਰੀ ਗੱਲ ਇਹ ਹੈ ਕਿ ਜੇ ਮੰਗਲ ਨਾ ਕੀਤਾ ਹੋਵੇ ਗ੍ਰੰਥ ਦੇ ਸ਼ੁਰੂ ਵਿੱਚ, ਏਦਾਂ ਹੀ ਸਿੱਧਾ ਹੀ ਗ੍ਰੰਥ ਲਿਖ ਦਈਏ ਤਾਂ ਪੜ੍ਹਨ ਵਾਲੇ ਨੂੰ ਇਹ ਸ਼ੰਕਾ ਪੈ ਜਾਂਦਾ ਵੀ ਗ੍ਰੰਥ ਕਿਸੇ ਨਾਸਤਿਕ ਦਾ ਲਿਖਿਆ ਹੋਇਆ। ਨਾਸਤਿਕ ਲੋਕਾਂ ਦਾ ਗ੍ਰੰਥ ਪੜ੍ਹਦੇ ਨਹੀਂ ਲੋਕ, ਇਸ ਕਰਕੇ ਸ਼ਰਧਾਵਾਨ ਲਿਖਾਰੀ ਆਪਣੇ ਗ੍ਰੰਥ ਦੀ ਸ਼ੁਰੂਆਤ ਤੋਂ ਪਹਿਲਾਂ ਜ਼ਰੂਰ ਮੰਗਲ ਕਰਦੇ। ਕੋਈ ਪੰਜ ਪਾਤਸ਼ਾਹੀਆਂ ਦੇ ਮੰਗਲ ਆਪਾਂ ਕੱਲ੍ਹ ਸੁਣੇ ਸੀ, ਅੱਜ ਰਹਿੰਦੇ ਸਤਿਗੁਰਾਂ ਦੇ ਮੰਗਲ ਸਰਵਣ ਕਰੋ। ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮੀਰ ਪੀਰ ਦੇ ਮਾਲਕ, ਉਹਨਾਂ ਦਾ ਮੰਗਲ ਹੋ ਰਿਹਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਚਿੱਤਰ ਪਦਾ ਛੰਦ ਗੁਰ ਸੁਰਾਜਾ ਕੇ ਹਾਨ ਕਰੇ,
ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਸੂਰ ਵੀਰ ਹਨ। ਸੂਰ ਸ਼ਬਦ ਦੇ ਬਹੁਤ ਅਰਥ ਹਨ। ਸੂਰ ਸ਼ੇਰ ਨੂੰ ਵੀ ਕਹਿੰਦੇ ਨੇ, ਸੂਰ ਬਰਾਲ ਸੂਰ ਨੂੰ ਵੀ ਕਹਿੰਦੇ ਨੇ, ਸੂਰ ਬਰਛੇ ਨੂੰ ਵੀ ਕਹਿੰਦੇ ਨੇ, ਸੂਰ ਪੰਡਤਾਂ ਵਿਦਵਾਨਾਂ ਨੂੰ ਵੀ ਕਹਿੰਦੇ ਨੇ। ਸੂਰ ਦੇ ਬਹੁਤ ਅਰਥ ਹਨ। ਇੱਥੇ ਪਹਿਲਾ ਜੋ ਸੂਰ ਆਇਆ ਹੈ ਉਹਦਾ ਮਤਲਬ ਹੈ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਤੁਸੀਂ ਬੱਬਰ ਸ਼ੇਰ ਹੋ, ਤੁਸੀਂ ਮਹਾਰਾਜ ਯੋਧੇ ਹੋ, ਬੱਬਰ ਸ਼ੇਰ ਹੋ ਤੁਸੀਂ। ਉਸ ਵੇਲੇ ਹਕੂਮਤ ਦੇ ਸਾਹਮਣੇ ਜਹਾਂਗੀਰ ਦੇ ਰਾਜ ਵਿੱਚ ਸ਼ਸਤਰ ਚੁੱਕਣੇ, ਤਖ਼ਤ ਬਣਾਉਣਾ, ਜੰਗ ਲੜਨੇ, ਇਹ ਕੰਮ ਕੋਈ ਬੱਬਰ ਸ਼ੇਰ ਦਿਲ ਵਾਲਾ ਹੀ ਕਰ ਸਕਦਾ। ਭਾਈ ਗੁਰਦਾਸ ਨੇ ਲਿਖਿਆ, ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰਪਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਬਟ ਜੋਧਾ ਬੋ ਪਰਉਪਕਾਰੀ। ਛੇਵੇਂ ਪਾਤਸ਼ਾਹ ਮਹਾਰਾਜ ਐਸੇ ਸੂਰਵੀਰ ਹਨ, ਐਸੇ ਸਤਿਗੁਰੂ ਯੋਧੇ ਹਨ, ਐਸੇ ਬੱਬਰ ਸ਼ੇਰ ਹਨ ਕਿ ਉਹਨਾਂ ਨੇ ਸੁਰਾਨ ਕੇ ਹਾਨ ਕਰੇ ਸੂਰ। ਸੂਰ ਦਾ ਦੂਸਰਾ ਸੂਲ, ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਵੀ ਤੈਨੂੰ ਸੂਲ ਉੱਠਿਆ, ਪੇਟ ਵਿੱਚ ਦਰਦ ਹੋਵੇ ਤਕਲੀਫ ਹੋਵੇ ਤੇ ਉਹਨੂੰ ਪੰਜਾਬੀ ਚ ਕਹਿੰਦੇ ਨੇ ਸੂਲ, ਕਿਉਂਕਿ ਰਾਰਾ ਤੇ ਲੱਲਾ ਸਵਰਨੀ ਨੇ, ਇਸ ਕਰਕੇ ਰਾਰੇ ਦੀ ਥਾਂ ਦੇ ਅਰਥ ਕਰਨ ਲੱਗਿਆ ਲੱਲਾ ਲਾ ਕੇ ਸੂਲ। ਕਹਿੰਦੇ ਗੁਰੂ ਮਹਾਰਾਜ ਇਹੋ ਜਿਹੇ ਨੇ ਜਿਹਨਾਂ ਨੇ ਦੇਵਤਿਆਂ ਦੇ ਵੀ ਸੂਲ ਦੂਰ ਕਰ ਦਿੱਤੇ, ਦੁੱਖ ਦੂਰ ਕਰ ਦਿੱਤੇ। ਹਾਂਜੀ, ਇੱਕ ਵਾਰੀ ਕਹਿੰਦੇ ਰਾਕਸ਼ਾਂ ਨੇ ਧਰਤੀ ਸਮੁੰਦਰ ਚ ਸੁੱਟ ਦਿੱਤੀ ਸੀ, ਡੂੰਘੀ ਚਲੀ ਗਈ ਸੀ, ਵੇਦ ਵੀ ਸੜ ਦਿੱਤੇ ਸੀ, ਸੰਖਾ ਸੁਰ ਦੈਂਤ ਸੀਗਾ ਇੱਕ, ਹਰਨਿਕ ਹਰਨਾਕਸ਼ ਦਾ ਭਰਾ ਸੀ, ਉਹਨੇ ਕਹਿੰਦੇ ਨੇ ਇਹ ਦੈਂਤਾਂ ਨੇ ਧਰਤੀ ਪਤਾਲ ਵਿੱਚ ਸੁੱਟ ਦਿੱਤੀ। ਤੇ ਉਸ ਵੇਲੇ ਭਗਵਾਨ ਨੇ ਬੜਾ ਸੂਰ ਦਾ ਰੂਪ ਧਾਰਨ ਕੀਤਾ ਸੀ। ਸੂਰ ਉਹਨੂੰ ਵੀ ਕਹਿੰਦੇ ਜਿਹੜਾ ਸੂਰ ਹੁੰਦਾ ਆਪਾਂ ਅੰਗਰੇਜ਼ੀ ਵਾਲੇ ਪਿੱਕ ਕਹਿ ਦਿੰਦੇ ਜਿਹਨੂੰ, ਉਹ ਜਿਹੜਾ ਸੂਰ ਹੈ ਉਹ ਬੜਾ ਬਲੀ, ਉਹਨੇ ਭਗਵਾਨ ਨੇ ਸੂਰ ਦਾ ਰੂਪ ਧਾਰਿਆ ਸੀ। ਬਾਣੀ ਵਿੱਚ ਵੀ ਬਰਾਹ ਦਾ ਜ਼ਿਕਰ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਵੀ ਉਹ ਬਰਾਹ ਰੂਪ ਧਾਰ ਕੇ, ਸੂਰ ਰੂਪ ਧਾਰ ਕੇ ਆਪਣੀਆਂ ਜਿਹੜੀ ਥੁੰਨ ਹੈ ਜਿਹਨੂੰ ਹੁੱਡ ਕਹਿੰਦੇ ਸੂਰ ਦੀ, ਉਹਦੇ ਉੱਤੇ ਉਹ ਧਰਤੀ ਨੂੰ ਚੁੱਕ ਕੇ ਲੈ ਕੇ ਆਇਆ ਸੀ ਭਗਵਾਨ। ਬਹੁਤ ਵੱਡਾ ਰੂਪ ਧਾਰਨ ਕੀਤਾ ਸੀ, ਕੋਈ ਛੋਟਾ ਨਹੀਂ। ਤੇ ਇਸ ਕਰਕੇ ਸੂਰ ਦਾ ਮਤਲਬ ਹੈ ਵੀ ਹੇ ਸਤਿਗੁਰੂ ਜੀ, ਤੁਸੀਂ ਧਰਤੀ ਨੂੰ ਉਬਾਰਨ ਵਾਲੇ ਹੋ।
ਸੂਰਤ ਸੁੰਦਰ ਜੋ ਸਿਮਰੈ,
ਫਿਰ ਸੂਰ ਤੋਂ ਅੱਗੇ ਭਾਈ ਸਾਹਿਬ ਨੇ ਸੂਰਤ ਸ਼ਬਦ ਬਣਾ ਦਿੱਤੇ। ਸੂਰਤ ਕਹਿੰਦੇ ਨੇ ਕਿਸੇ ਦਾ ਚਿਹਰਾ ਮੋਹਰਾ, ਸੋਹਣੀ ਸੂਰਤ, ਸੋਹਣੀ ਸ਼ਕਲ। ਇਹ ਮੇਰੇ ਸਤਿਗੁਰੂ ਤੁਹਾਡੀ ਸ਼ਕਲ ਬੜੀ ਸੋਹਣੀ, ਤੁਹਾਡਾ ਰੂਪ ਬੜਾ ਸੁੰਦਰ ਹੈ। ਜਿਹੜਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡੀ ਸੋਹਣੀ ਸੂਰਤ ਨੂੰ ਸਿਮਰਦਾ ਹੈ, ਯਾਦ ਕਰਦਾ ਹੈ, ਉਹ ਆਪਣੇ ਹਿਰਦੇ ਦੇ ਵਿੱਚ ਗਿਆਨ ਲੈਂਦਾ ਹੈ, ਤਤ ਗਿਆਨ ਬ੍ਰਹਮ ਗਿਆਨ ਪ੍ਰਾਪਤ ਕਰ ਲੈਂਦਾ ਹੈ। ਤੇ ਉਹ ਮਤ ਦਾ ਸੂਰ ਮੈਨੇ ਪੰਡਿਤ ਬਣਿਆ, ਸੂਰ ਦਾ ਅਰਥ ਪੰਡਿਤ ਵੀ ਹੁੰਦਾ। ਕਵੀ ਜੀ ਕਹਿੰਦੇ ਉਹ ਪੰਡਿਤ ਵਿਦਵਾਨ ਬੁੱਧੀਮਾਨ ਸਿਆਣਾ ਬਣ ਜਾਂਦਾ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਤੁਸੀਂ ਆਪਣੇ ਹੱਥ ਵਿੱਚ ਸੂਲ ਰੱਖਦੇ ਹੋ। ਸੂਲ ਕਿਹਨੂੰ ਕਹਿੰਦੇ ਨੇ? ਸੂਲ ਤੇ ਸੂਲ ਕਿਹਨੂੰ ਕਹਿੰਦੇ ਨੇ? ਬਰਛੇ ਨੂੰ। ਬਰਛਾ ਫੜਿਆ ਹੁੰਦਾ ਨਾ ਨੇਜਾ, ਉਹਨੂੰ ਕਹਿੰਦੇ ਨੇ ਸੂਲ। ਜਿਵੇਂ ਬਾਣੀ ਹੈ ਨਾ, ਸੂਲ ਸੁਰਾਹੀ ਖੰਜਰ ਪਿਆਲਾ, ਉੱਥੇ ਸੂਲ ਉਹਨੂੰ ਕਿਹਾ ਜਿਹੜਾ ਬਰਛਾ। ਸੂਲ ਦੇ ਅਰਥ ਕੰਡਾ ਵੀ ਹੁੰਦੇ ਨੇ, ਸੂਲ ਦਾ ਅਰਥ ਬਰਛਾ ਵੀ ਹੁੰਦੇ ਨੇ, ਸੂਲ ਦਾ ਅਰਥ ਪੇਟ ਵਿੱਚ ਉੱਚੀ ਦਰਦ ਵੀ ਹੁੰਦੇ ਨੇ। ਤੋ ਇੱਥੇ ਕਵੀ ਜੀ ਨੇ ਸਾਰੇ ਹੀ ਜਿੰਨੇ ਅਰਥ ਸਿਗਨਾ ਹੋਏ ਸਵਈਏ ਚ ਪਾਏ ਹੋਏ ਆ। ਕਹਿੰਦੇ ਹੇ ਮਹਾਰਾਜ ਜੀ, ਘਰ ਦੇ ਵਿੱਚ ਹੱਥ ਦੇ ਵਿੱਚ ਤੁਸੀਂ ਬਰਛਾ ਫੜ ਰਹੇ ਹੋ, ਰਣ ਕੇ ਪਿਆ, ਜੰਗ ਦੇ ਤੁਸੀਂ ਪਿਆਰੇ ਹੋ, ਯੁੱਧ ਨੂੰ ਤੁਸੀਂ ਪ੍ਰੇਮ ਕਰਨ ਵਾਲੇ ਹੋ। ਰਣ ਦਾ ਤੁਹਾਨੂੰ ਚਾਹ ਚੜ ਜਾਂਦਾ ਜਦੋਂ ਜੰਗ ਦਾ ਨਾਂ ਸੁਣਦੇ। ਕਦੀ ਗੁਰੂ ਹਰਗੋਬਿੰਦ ਸਾਹਿਬ ਲੜਾਈ ਤੋਂ ਪਿੱਛੇ ਨਹੀਂ ਹਟੇ। ਜੇ ਪਤਾ ਲੱਗਾ ਵੀ ਤੁਰਕਾਂ ਦੀਆਂ ਫੌਜਾਂ ਚੜ੍ਹ ਕੇ ਆ ਰਹੀਆਂ, ਮਾਰੇ ਕਹਿੰਦੇ ਆਉਣ ਦਿਓ, ਇਹੋ ਜਿਹੇ ਪੁਥਾੜ ਭੰਨਾਂਗੇ, ਯਾਦ ਰੱਖਣ। ਚਾਰ ਜੰਗਾਂ ਲੜੀਆਂ, ਪਹਿਲੀ ਜੰਗ 'ਚ 7000 ਤੁਰਕ ਮਾਰੇ, ਅੰਮ੍ਰਿਤਸਰ ਦੀ ਧਰਤੀ 'ਤੇ ਜੰਗ ਹੋਈ। ਦੂਜੀ ਜੰਗ ਸ੍ਰੀ ਹਰਗੋਬਿੰਦਪੁਰੇ ਹੋਈ, ਜਿੱਥੇ 14000 ਤੁਰਕ ਮਾਰੇ। ਤੀਜੀ ਜੰਗ ਬਠਿੰਡੇ ਦੇ ਮਾਲਵੇ ਦੇ ਇਲਾਕੇ 'ਚ ਮਰਾਜ ਵਿੱਚ ਹੋਈ, ਫੂਦ ਮਰਾਜ, 34000 ਤੁਰਕ ਮਾਰੇ। ਅਤੇ ਚੌਥੀ ਜੰਗ ਸਾਧ ਸਿੰਘ ਜੀ ਕਰਤਾਰਪੁਰ ਸਾਹਿਬ ਹੋਈ, ਜਿੱਥੇ 78000 ਤੁਰਕ ਮਾਰੇ। ਪਹਿਲੀ ਅੰਮ੍ਰਿਤਸਰ, ਦੂਜੀ ਹਰਗੋਬਿੰਦਪੁਰੇ, ਤੀਜੀ ਮਰਾਜ ਦੀ, ਅਤੇ ਚੌਥੀ ਕਰਤਾਰਪੁਰ ਜਲੰਧਰ ਦੀ ਜੰਗ ਹੋਈ। ਚਾਰਾਂ ਜੰਗਾਂ ਵਿੱਚ ਵੈਰੀਆਂ ਦੇ ਦੰਦ ਖੱਟੇ, ਰਣ ਕੇ ਫਿਰੇ, ਤੁਸੀਂ ਯੁੱਧ ਦੇ ਪਿਆਰੇ ਹੋ।
ਨਿੰਦਕ ਜੇ ਦੁੱਖ ਪਾਏ ਬੇਸੂ,
ਜਿਹੜੇ ਤੁਹਾਡੇ ਨਿੰਦਕ ਨੇ, ਦੋਖੀ ਨੇ, ਉਹ ਦੁੱਖ ਪਾਉਂਦੇ ਨੇ। ਬਸੂਰ ਵਿਸ਼ੇਸ਼ ਕਰਕੇ ਝੂਰ ਝੂਰ ਕੇ ਦੁਖੀ ਹੋ ਕੇ ਮਰਦੇ ਨੇ।
ਸੂਰਤ ਸਾਲ ਕਿਰਪਾਲ ਗੁਰੂ,
ਹੇ ਮਹਾਰਾਜ ਜੀ, ਤੁਸੀਂ ਵਿਸਾਲ ਸੂਰਮੇ ਹੋ। ਸੂਰਦਾਰ ਸੁੰਦਰ ਸੂਰਮਾ ਬਹਾਦਰ ਯੋਧਾ, ਵਿਸਾਲ ਵੱਡੇ ਯੋਧੇ ਹੋ, ਬੜੇ ਕਿਰਪਾਲੂ ਹੋ ਗੁਰੂ ਜੀ।
ਹਰੇ ਗੋਬਿੰਦ ਜੀ ਤਮ ਚਤਰਨ ਸੂਰ,
ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਤੁਸੀਂ ਵੈਰੀਆਂ ਦੇ ਹਨੇਰੇ ਨੂੰ ਦੂਰ ਕਰਨ ਲਈ ਸੂਰ, ਸੂਰ ਕਹਿੰਦੇ ਨੇ ਸੂਰਜ ਨੂੰ, ਸਨ ਨੂੰ, ਰਵੀ ਨੂੰ, ਚੰਦ, ਜਿਹੜਾ ਸੂਰਜ ਪ੍ਰਕਾਸ਼ ਕਰਦਾ, ਤੁਸੀਂ ਵੈਰੀਆਂ ਦਾ ਹਨੇਰਾ, ਯਾਨੀ ਜਿਹੜਾ ਤੁਰਕਾਂ ਦਾ ਹਨੇਰਾ ਪਿਆ ਹੋਇਆ ਸੀ ਜ਼ਾਲਮਾਂ ਦਾ ਦੇਸ਼ ਦੇ ਉੱਤੇ, ਉਹ ਤੁਸੀਂ ਇੱਦਾਂ ਦੂਰ ਕਰ ਦਿੱਤਾ ਜਿਵੇਂ ਸੂਰਜ ਦੇ ਚੜ੍ਹਨ ਨਾਲ ਹਨੇਰਾ ਦੂਰ ਹੋ ਜਾਂਦਾ ਹੈ।
ਸਵਈਆ ਤਾਰਾ ਬੇ ਲੋਚਨ ਸੋਚਨ ਮੋਚਨ,
ਸਾਹ ਸੰਗੀ ਹੁਣ ਗੁਰੂ ਹਰਾਏ ਸਾਹਿਬ ਦਾ ਮੰਗਲ ਸ਼ੁਰੂ ਹੁੰਦਾ। ਗੁਰੂ ਹਰਾਏ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਤਾਰਾ ਬਿਲੋਚਨ, ਆਹ ਜਿਹੜੀ ਅੱਖਾਂ ਨੇ ਉਹ ਬਲੋਚਨ ਕਹਿੰਦੇ ਆ, ਤੇ ਜਿਹੜੀਆਂ ਅੱਖਾਂ ਦੀਆਂ ਪੁਤਲੀਆਂ ਹੁੰਦੀਆਂ ਨੇ ਨਾ ਉੱਪਰ, ਇਹਨਾਂ ਨੂੰ ਸਾਧ ਸੰਗਤ ਜੀ ਤਾਰਾ ਕਹਿੰਦੇ ਨੇ। ਅੱਖਾਂ ਦੇ ਤਾਰੇ ਜਿਵੇਂ ਕਹਿੰਦੇ ਆ, ਅੱਖਾਂ ਦੇ ਅੱਖਾਂ ਦੀਆਂ ਪੁਤਲੀਆਂ। ਹੇ ਮਹਾਰਾਜ ਜੀ, ਜਿਹੜੀ ਤੁਹਾਡੀ ਅੱਖਾਂ ਦੀ ਪੁਤਲੀ ਹੈ, ਭਾਵ ਤੁਹਾਡੀ ਨਜ਼ਰ ਜਿਹੜੇ ਪਾਸੇ ਪੈਂਦੀ ਹੈ, ਸੋਚਣ ਮੋਚਣ, ਸੋਚਾਂ ਨੂੰ ਚਿੰਤਾ ਨੂੰ ਕੱਟ ਸੁੱਟਦੀ, ਚਿੰਤਾ ਰਹਿੰਦੀ ਨਹੀਂ ਉਸ ਸਿੱਖ ਦੇ ਮਨ ਵਿੱਚ, ਜਿਹਦੇ ਵੱਲ ਤੁਹਾਡੀ ਨਿਗਾਹ ਹੋ ਜਾਂਦੀ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਗਰ, ਜਿਹਦੇ ਵੱਲ ਤੁਹਾਡੀ ਨਿਗਾਹ ਹੋ ਜਾਏ, ਤਾਰਾ ਬਿਲੋਚਨ ਸੋਚਣ ਮੋਚਣ, ਉਸ ਬੰਦੇ ਦੀਆਂ ਸੋਚਾਂ ਖਤਮ ਹੋ ਜਾਂਦੀਆਂ, ਚਿੰਤਾਵਾਂ ਖਤਮ ਹੋ ਜਾਂਦੀਆਂ, ਜਿਹਦੇ ਵੱਲ ਸ੍ਰੀ ਗੁਰੂ ਹਰਾਏ ਸਾਹਿਬ ਜੀ ਤੁਹਾਡੀ ਸੁਵੰਦੀ ਨਜ਼ਰ ਹੋ ਜਾਂਦੀ ਹੈ।
ਸੇਖ ਬਿਸ਼ੇਖ ਬਿਸ਼ੈ ਬਿਸ ਤਾਰਾ,
ਹੇ ਮਹਾਰਾਜ ਜੀ, ਸੱਚੇ ਪਾਤਸ਼ਾਹ ਜੀ, ਤੁਸੀਂ ਵਿਸ਼ਿਆਂ ਦੇ ਜਿਹੜੇ ਬਹੁਤ ਵਿਸਥਾਰ ਹੋਏ ਪਏ ਨੇ ਸੰਸਾਰ ਦੇ ਵਿੱਚ, ਜਿਹੜੇ ਵਿਕਾਰ, ਫਿਕਰ, ਚਿੰਤਾ, ਡਰ ਫੈਲੇ ਹੋਏ ਨੇ, ਉਹ ਸਾਰੇ ਤੁਹਾਡੀ ਨਿਗਾਹ ਨਾਲ ਦੂਰ ਹੋ ਜਾਂਦੇ ਨੇ। ਜਦੋਂ ਤੁਹਾਡੀ ਨਿਗਾਹ ਹੁੰਦੀ ਹੈ, ਸਿੱਖ ਦੇ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਨੇ।
ਰੱਬ ਪ੍ਰਭੂ,
ਹੁਣ ਤਾਰਾ ਦਾ ਅਰਥ ਹੁੰਦਾ ਤਾਰ ਦੇਣਾ, ਜਿਵੇਂ ਕਿਸੇ ਨੂੰ ਨਦੀ ਤੋਂ ਤਾਰ ਦੇਣਾ, ਕਿਸੇ ਨੂੰ ਸਮੁੰਦਰ ਤੋਂ ਤਾਰ ਦੇਣਾ। ਹੇ ਗੁਰੂ ਜੀ, ਤੁਸੀਂ ਆਪਣੇ ਜਨਾਂ ਨੂੰ, ਆਪਣੇ ਸਿੱਖਾਂ ਨੂੰ
ਪਾਵੋਦਤ ਸੰਸਾਰ ਸਮੁੰਦਰ ਤੋਂ, ਜਿਹੜਾ ਸੰਸਾਰ ਰੂਪੀ ਸਮੁੰਦਰ ਹੈ ਉਹਦੇ ਤੋਂ ਤਾਰ ਦਿੱਤਾ ਹੈ। ਕੀਰਤ ਸਿੱਧ ਕਰੀ ਬਿਸਤਾਰਾ, ਤੁਸੀਂ ਵਾਹਿਗੁਰੂ ਦੇ ਕੀਰਤਨ ਦਾ ਪੁਲ ਬੰਨਿਆ, ਕੀਰਤੀ ਰੂਪੀ ਪੁਲ ਬੰਨ ਕੇ ਉਹਦੇ ਤੇ ਲੋਕਾਂ ਨੂੰ ਚੜਾ ਕੇ ਤੇ ਭਾਵ ਸਾਗਰ ਤੋਂ ਪਾਰ ਲੰਘਾ ਦਿੱਤਾ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਤੁਸੀਂ ਬਹੁਤ ਜੀਵਾਂ ਨੂੰ ਤਾਰ ਦਿੱਤਾ ਹੈ।
ਤਾਰਾ ਮਲੇ ਛਨ ਕੇ ਮਤ ਕੋ,
ਇੱਥੇ ਤਾਰਾ ਦਾ ਮਤਲਬ ਹੈ ਤਾੜਨਾ ਕਰਨੀ, ਕਿਸੇ ਨੂੰ ਡਾਂਟ ਫਾਂਟ ਕਰਨੀ। ਹੇ ਮਹਾਰਾਜ, ਤੁਸੀਂ ਮਲੇਸ਼ਾਂ ਦੇ ਮਤ ਨੂੰ ਤਾੜਿਆ ਹੈ, ਤਾੜਨਾ ਕੀਤੀ ਹੈ, ਨਹੀਂ ਤੇ ਮਲੇਸ਼ ਕਿੱਥੇ ਕਾਬੂ ਆਉਂਦੇ ਸੀ? ਜਬਰਦਸਤੀ ਲੋਕਾਂ ਨੂੰ ਮੁਸਲਮਾਨ ਬਣਾਉਂਦੇ ਸੀ, ਲੋਕਾਂ ਦੇ ਮੂੰਹ ਦੇ ਵਿੱਚ ਗਊ ਦਾ ਮਾਸ ਪੁੰਨਦੇ ਸੀ, ਲੋਕਾਂ ਦੇ ਜਨੇਊ ਤੋੜਦੇ ਸੀ। ਉਹਨਾਂ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਨੇ ਨੱਥ ਪਾਈ ਹੈ, ਤੇਗਾਂ ਧਾਰਨ ਕਰਕੇ ਮੀਰੀ ਪੀਰੀ ਦੀਆਂ, ਤੇ ਸੱਤਵੇਂ ਜਾਮੇ ਦੇ ਗੁਰੂ ਹਰਿਰਾਏ ਸਾਹਿਬ ਜੀ ਨੇ ਉਹਨੂੰ ਦੂਰ ਕਰਨ ਲਈ ਸਿੱਖਾਂ ਨੂੰ ਬੜੀ ਲੰਮੀ ਟ੍ਰੇਨਿੰਗ ਤਿਆਰ ਕੀਤੀ ਹੈ। ਹਾਂਜੀ, ਗੁਰੂ ਸਾਹਿਬ ਗੁਰੂ ਹਰਿਰਾਏ ਜੀ, ਤੁਸੀਂ ਏਦਾਂ ਪ੍ਰਗਟ ਹੋਏ ਹੋ ਜਿਵੇਂ ਦਿਨ ਨਾਥ ਪ੍ਰਗਟ ਹੁੰਦਾ। ਦਿਨ ਨਾਥ ਕਿਹੜਾ ਹੁੰਦਾ ਸਾਧ ਸੰਗਤ ਜੀ? ਦਿਨ ਦਾ ਨਾਥ ਹੁੰਦਾ ਸੂਰਜ, ਤੇ ਜਦੋਂ ਸੂਰਜ ਚੜ੍ਹਦਾ ਤੇ ਤਾਰੇ ਉੱਡ ਜਾਂਦੇ, ਜਿਉਂ ਘਰ ਸੂਰਜ ਨਿਕਲਿਆ ਤਾਰੇ ਛਪੇ ਅਨੇਰ ਪਲੋ। ਮਹਾਰਾਜ, ਤੁਹਾਡੇ ਗਿਆਨ ਦੇ ਸੂਰਜ ਦੇ ਅੱਗੇ ਮਲੇਸ਼ਾਂ ਦੇ ਤਾਰੇ ਛੁੱਪ ਗਏ ਨੇ। ਸਾਧ ਸੰਗਤ ਜੀ, ਤਾਰਾ ਦਾ ਇੱਕ ਅਰਥ ਹੁੰਦਾ ਤਾਲਾ, ਜਿਹੜਾ ਲੋਕ। ਗੁਰੂ ਮਹਾਰਾਜ ਜੀ, ਜਿਹੜਾ ਸਾਡੇ ਹਿਰਦੇ ਨੂੰ ਲੋਕ ਲੱਗਾ ਹੋਇਆ ਸੀ, ਜਿਹੜਾ ਸਾਡੇ ਮਨ ਨੂੰ ਤਾਲਾ ਲੱਗਾ ਹੋਇਆ ਸੀ, ਤੁਸੀਂ ਆਪਣੀ ਉਪਦੇਸ਼ ਦੀ ਕੁੰਜੀ ਨਾਲ ਖੋਲ ਦਿੱਤਾ। ਹਾਂਜੀ, ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ, ਤੁਸੀਂ ਸਿੱਖਾਂ ਦਾ ਨਿਸਤਾਰਾ ਏਦਾਂ ਕਰਦੇ ਹੋ।
ਸ਼੍ਰੀ ਸਤਿਗੁਰ ਪੂਰਨ ਹਰਿ ਕ੍ਰਿਸ਼ਨ,
ਹੁਣ 8ਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਯਾਦ ਕੀਤਾ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, 8ਵੇਂ ਪਾਤਸ਼ਾਹ ਮਹਾਰਾਜ
ਕ੍ਰਿਸ਼ਨ ਵਰਤਮਾਨ ਬਨ ਅਗ ਕ੍ਰਿਸ਼ਨ।
ਸਾਧ ਸੰਗਤ ਜੀ, ਕ੍ਰਿਸ਼ਨ ਵਰਤਮਾਨ ਕਹਿੰਦੇ ਨੇ ਇੱਕ ਅਗਨੀ ਨੂੰ। ਅਗਨੀ ਕਈ ਪ੍ਰਕਾਰ ਦੀ ਮੰਨੀ ਹੈ, ਚੁੱਲ੍ਹੇ ਦੀ ਅੱਗ, ਜੰਗਲ ਦੀ ਅੱਗ, ਪਾਣੀ ਦੀ ਅੱਗ, ਪੇਟ ਦੀ ਅੱਗ। ਇੱਕ ਕ੍ਰਿਸ਼ਨ ਵਰਤਮਾਨ ਹੁੰਦੀ ਹੈ ਅਗਨੀ, ਜਿਹਦੇ ਵਿੱਚ ਅਹੂਤੀਆਂ ਪਾਉਂਦੇ ਹਨ, ਸਮੱਗਰੀ ਪਾਉਂਦੇ ਹਨ। ਹੇ ਮਹਾਰਾਜ ਜੀ, ਤੁਸੀਂ ਕ੍ਰਿਸ਼ਨ ਵਰਤਮਾਨ, ਤੁਹਾਡਾ ਨਾਮ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ, ਤੁਹਾਡੇ ਕੋਲ ਐਸੀ ਗਿਆਨ ਦੀ ਅਗਨੀ ਹੈ ਜਿਹਦੇ ਵਿੱਚ ਅਗ ਕ੍ਰਿਸ਼ਨ ਪਾਪ ਸੜ ਜਾਂਦੇ ਹਨ, ਪਾਪਾਂ ਨੂੰ ਸਾੜ ਸੁੱਟਦੇ ਹੋ ਤੁਸੀਂ।
ਕ੍ਰਿਸ਼ਨ ਸਰੂਪ ਦਾਸ ਜਿਸ ਕ੍ਰਿਸ਼ਨ,
ਹੇ ਮਹਾਰਾਜ ਜੀ, ਤੁਸੀਂ ਕ੍ਰਿਸ਼ਨ ਸਰੂਪ ਹੋ, ਭਗਵਾਨ ਸਰੂਪ ਹੋ, ਤੇ ਤੁਹਾਡਾ ਦਾਸ ਕ੍ਰਿਸ਼ਨ ਹੈ। ਕ੍ਰਿਸ਼ਨ ਕਹਿੰਦੇ ਨੇ ਕਾਲੇ ਰੰਗ ਦੇ, ਕ੍ਰਿਸ਼ਨ ਦਾ ਅਰਥ ਹੁੰਦਾ ਕਾਲਾ। ਹੇ ਗੁਰੂ ਮਹਾਰਾਜ ਹਰਿਕ੍ਰਿਸ਼ਨ ਸਾਹਿਬ ਜੀ, ਤੁਹਾਡਾ ਸਰੂਪ ਭਗਵਾਨ ਕ੍ਰਿਸ਼ਨ ਵਰਗਾ ਹੈ, ਤੁਹਾਡਾ ਸੇਵਕ ਕ੍ਰਿਸ਼ਨ ਕਾਲੇ ਰੰਗ ਦਾ ਹੈ। ਕੌਣ? ਜਿਹਦੇ ਸਿਰ ਤੇ ਛੜੀ ਰੱਖ ਕੇ ਗੀਤਾ ਦੇ ਅਰਥ ਕਰਾਏ ਸੀ ਝੂਰਾਂ ਦਾ, ਉਹ ਮੁੰਡਾ ਸੀ। ਸਾਡੇ ਅੰਬਾਲੇ ਸ਼ਹਿਰ ਦੇ ਨਾਲ ਇੱਕ ਪਿੰਡ ਹੈ ਪੰਜੋਖਰਾ ਸਾਹਿਬ, ਬਹੁਤ ਸੰਗਤ ਨੇ ਦਰਸ਼ਨ ਕੀਤੇ ਉੱਥੇ। ਗੁਰੂ ਹਰਿਕ੍ਰਿਸ਼ਨ ਸਾਹਿਬ ਜਦੋਂ ਆਏ ਪੰਜੋਖਰਾ ਸਾਹਿਬ, ਉੱਥੇ ਇੱਕ ਪੰਡਿਤ ਲਾਲ ਚੰਦ ਸੀ। ਉਹ ਕਹਿਣ ਲੱਗਾ, ਐਡਾ ਵੱਡਾ ਨਾਂ ਰਖਾਇਆ, ਉਮਰ ਸਾਰੀ 5 ਸਾਲ ਦੀ ਹੈ, ਤੇ ਕ੍ਰਿਸ਼ਨ ਭਗਵਾਨ ਨੇ ਤਾਂ ਗੀਤਾ ਰਚੀ ਹੈ, ਇਹ ਬੱਚਾ ਜਿਹਾ ਗੁਰੂ ਬਣਿਆ ਹੈ, ਗੀਤਾ ਦੇ ਅਰਥ ਕਰਾ ਦੇਵੇ। ਮਹਾਰਾਜ ਨੇ ਕੋਲ ਬੁਲਾ ਲਿਆ, ਕਹਿਣ ਲੱਗੇ, ਪੰਡਿਤ ਜੀ, ਅਸੀਂ ਹੁਣੇ ਗੀਤਾ ਦੇ ਅਰਥ ਕਰ ਦਈਏ, ਪਰ ਤੁਹਾਡਾ ਸ਼ੰਕਾ ਨਹੀਂ ਮਿਟਣਾ। ਤੁਸੀਂ ਇਹ ਕਹਿ ਦਿਓਗੇ ਵੀ ਕੋਈ ਪੰਡਿਤ ਕੋਲੋਂ ਗੀਤਾ ਪੜ੍ਹੀ ਹੋਣੀ, ਏਦਾਂ ਨਹੀਂ ਗੱਲ। ਤੁਸੀਂ ਇਹੋ ਜਿਹਾ ਕੋਈ ਬੰਦਾ ਲੈ ਕੇ ਆਓ ਜਿਹੜਾ ਗੀਤਾ ਦੇ ਅਰਥ ਨਹੀਂ ਕਰ ਸਕਦਾ, ਤੁਹਾਨੂੰ ਗਰੰਟੀ ਹੋਵੇ, ਉਹ ਲੈ ਕੇ ਆਓ, ਅਸੀਂ ਉਹਦੇ ਕੋਲੋਂ ਅਰਥ ਕਰਾਵਾਂਗੇ। ਉਹ ਪੰਡਿਤ ਗਿਆ ਤੇ ਕਾਲੇ ਜਿਹੇ ਰੰਗ ਦਾ ਝੂਰਾਂ ਦਾ ਮੁੰਡਾ, ਕੰਨਾਂ ਤੋਂ ਬੋਲਾ ਤੇ ਜਵਾਨ ਤੋਂ ਮੂੰਗਾ, ਤੇ ਬੁੱਧੀ ਵੀ ਕੋਈ ਨੀ, ਮਤ ਮੰਦ ਬੁੱਧੀ, ਮੋਟੀ ਬੁੱਧੀ। ਉਹ ਰੋਲਦਾ ਖੋਲਦਾ ਉਹਨੂੰ ਬਾਹ ਫੜ ਕੇ ਲਿਆ ਕੇ ਗੁਰੂ ਸਾਹਿਬ ਦੇ ਸਾਹਮਣੇ ਬਿਠਾ ਤਾ।
ਸਤਿਗੁਰੂ ਪਾਤਸ਼ਾਹ ਨੇ ਇਸ਼ਨਾਨ ਕਰਾ ਕੇ ਸਰੋਵਰ ਚ ਨਵੇਂ ਵਸਤਰ ਪਵਾ ਕੇ ਕੋਲ ਬਿਠਾ ਲਿਆ, ਸਿਰ ਤੇ ਛੜੀ ਰੱਖ ਦਿੱਤੀ ਤੇ ਜਦੋਂ ਛੜੀ ਰੱਖੀ ਤੇ ਪੰਡਿਤ ਗੋਪਾਲ ਪੰਡਿਤ ਲਾਲ ਚੰਦ ਗੀਤਾ ਦਾ ਔਖਾ ਜਿਹਾ ਸਲੋਕ ਕੱਢ ਕੇ ਜਦੋਂ ਪੜ੍ਹਨ ਲੱਗਾ ਤੇ ਆਪ ਪੰਡਿਤ ਭੁੱਲ ਗਏ, ਪੰਡਿਤ ਕੋਲ ਸਲੋਕ ਸਹੀ ਨਾ ਬੋਲਿਆ ਗਿਆ ਤੇ ਗੂੰਗਾ ਕਹਿੰਦਾ ਪੰਡਿਤ ਜੀ ਸਲੋਕ ਤਾਂ ਠੀਕ ਪੜ੍ਹੋ। ਤੇ ਸਾਧ ਸੰਗਤ ਜੀ ਉੱਥੇ ਅੱਜ ਵੀ ਪਜੋਖਰਾ ਸਾਹਿਬ ਹਜ਼ਾਰਾਂ ਗੂੰਗੇ ਗੁਰੂ ਦੀ ਕਿਰਪਾ ਨਾਲ ਜ਼ਬਾਨਾਂ ਮਿਲਦੀਆਂ, ਭਾਵਨਾ ਹੋਵੇ ਸ਼ਰਧਾ ਹੋਵੇ। ਅੱਜ ਵੀ ਇਹੋ ਜਿਹੇ ਦੋ ਤਿੰਨ ਕੇਸ ਸਾਡੇ ਪਰਿਵਾਰ 'ਚ ਹੋਏ ਵੀ ਜਿਨ੍ਹਾਂ ਦੇ ਜ਼ਬਾਨ ਨਹੀਂ ਸੀ ਆਸ ਕੀਤੀ ਜਾਂਦੀ ਮਹਾਰਾਜ ਦੀ ਕਿਰਪਾ ਨਾਲ ਬੋਲਣ ਲੱਗ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਬਾਰੇ ਕਵੀ ਜੀ ਲਿਖਦੇ ਨੇ, ਕਵ ਕ੍ਰਿਸ਼ਨ ਸਰੂਪ ਦਾਸ ਜਿਸ ਕ੍ਰਿਸ਼ਨ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਕ੍ਰਿਸ਼ਨ ਰੂਪ ਭਗਵਾਨ ਦਾ ਰੂਪ ਹੈ, ਜਿਹੜਾ ਦਾਸ ਉਹ ਕਾਲਾ ਜਿਹਾ ਗੂੰਗਾ ਬੋਲਾ ਝੂਰ ਹੈ ਜਿਹਦੇ ਸਿਰ ਤੇ ਛੜੀ ਰੱਖ ਕੇ ਸਤਿਗੁਰੂ ਜੀ ਗੀਤਾ ਦੇ ਅਰਥ ਧਰਾ ਦਿੱਤੇ।
ਕ੍ਰਿਸ਼ਨ ਭਗਤ ਕੋ ਮੇਘ ਜਿਸ਼ਨਾ,
ਜਿਹੜੇ ਸਤਿਗੁਰੂ ਆਪਣੇ ਭਗਤੀ ਰੂਪੀ ਖੇਤਾਂ ਨੂੰ ਬੱਦਲਾਂ ਦੀ ਤਰ੍ਹਾਂ ਮੀਂਹ ਪਾ ਕੇ ਸਰਸਾਰ ਕਰਨ ਵਾਲੇ ਹਨ, ਰਸ ਬੋਰ ਕਰਨ ਵਾਲੇ ਹਨ। ਕਵੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮੰਗਲ ਕਰਦੇ ਹਨ। ਬਹਾਦਰ ਸ਼ਬਦ ਦੇ ਵਿੱਚੋਂ ਬੱਬਾ ਲਾ ਦਿਓ ਤੇ ਪਿੱਛੇ ਰਹਿ ਜਾਂਦਾ ਹਾਦਰ। ਹਾਦਰ ਦਾ ਮਤਲਬ ਹਾਜ਼ਰ ਨਾਜ਼ਰ। ਹਾਦਰ ਹੋਤ ਜਹਾਂ ਸਿਮਰੇ, ਜਿੱਥੇ ਯਾਦ ਕਰੋ ਗੁਰੂ ਤੇਗ ਬਹਾਦਰ ਉੱਥੇ ਹੀ ਹਾਜ਼ਰ। ਤੇਗ ਬਹਾਦਰ ਸਿਮਰੀਐ ਘਰ ਨਾਉਣ ਦੇ ਆਵੈ ਤਾਏ, ਸਭ ਥਾਈ ਹੋਏ ਸਹਾਏ। ਭਾਈ ਮੱਖਣ ਸ਼ਾਹ ਲਗਾਣੇ ਨੇ ਉੱਥੇ ਯਾਦ ਕੀਤਾ ਸਮੁੰਦਰ, ਜਿੱਥੇ ਉਹਦੇ ਬਚਣ ਦੀ ਕੋਈ ਉਮੀਦ ਨਹੀਂ ਸੀ, ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਉਹਦਾ ਡੁੱਬਦਾ ਜਹਾਜ਼ ਬੰਨੇ ਲਾਇਆ। ਹਾਜ਼ਰ ਹੋਤ ਜਹਾਂ ਸਿਮਰੇ, ਜਿੱਥੇ ਕੋਈ ਯਾਦ ਕਰੇ ਉੱਥੇ ਹੀ ਹਾਜ਼ਰ ਹੋ ਜਾਂਦੇ ਹਨ।
ਸੁਖ ਸਾਗਰ ਜਾਣੇ ਦੇਖੇ ਸੁਰ ਸਾਗਰ,
ਸ੍ਰੀ ਸਤਿਗੁਰੂ ਤੇਗ ਬਹਾਦਰ ਦੇ ਸੁੱਖਾਂ ਦੇ ਸਾਗਰ ਨੇ, ਸਮੁੰਦਰ ਨੇ। ਜਿਵੇਂ ਸਮੁੰਦਰ 'ਚ ਪਾਣੀ ਦਾ ਅੰਤ ਕੋਈ ਨਹੀਂ, ਗੁਰੂ ਤੇਗ ਬਹਾਦਰ ਸਾਹਿਬ 'ਚ ਸੁੱਖਾਂ ਦਾ ਅੰਤ ਕੋਈ ਨਹੀਂ, ਸੁੱਖਾਂ ਦੇ ਖਜ਼ਾਨੇ ਨੇ ਸਤਿਗੁਰੂ। ਜਾਹੇ ਮਿਲੇ ਜਾਹੇ ਪਿਖੇ ਸੁਰ ਸਾਗਰ, ਦੇਵਤੇ ਵੀ ਸਤਿਕਾਰ ਨਾਲ ਮਿਲਦੇ ਨੇ, ਮੱਥਾ ਟੇਕਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਤੇ, ਕੁੱਲ ਕਾਇਨਾਤ ਸਿਰ ਝੁਕਾਉਂਦੀ ਹੈ। ਹਾਂਜੀ,
ਸਾਦਰ ਇੱਕ ਆਤਮ ਗਿਆਨ।
ਹੁਣ ਕਵੀ ਜੀ ਸਾਦਰ ਤੋਂ ਫਿਰ ਅਗਲਾ ਸ਼ਬਦ ਅਗਲੀ ਪੰਕਤੀ ਸ਼ੁਰੂ ਕਰਦੇ ਨੇ। ਸਿੰਘਾ ਬਲੋਕਨ ਨਿਆਏ ਕਹਿੰਦੇ ਇਹਨੂੰ, ਜਿਵੇਂ ਸ਼ੇਰ ਸ਼ਿਕਾਰ ਕਰਕੇ ਨਾ, ਸ਼ੇਰ ਸ਼ਿਕਾਰ ਨੂੰ ਮਾਰ ਕੇ ਦਸ ਕਦਮ ਜਾਂਦਾ ਫਿਰ ਪਿੱਛੇ ਮੁੜ ਕੇ ਦੇਖਦਾ, ਫਿਰ ਥੋੜ੍ਹਾ ਜਿਹਾ ਅੱਗੇ ਜਾਂਦਾ ਫਿਰ ਪਿੱਛੇ ਮੁੜ ਕੇ ਦੇਖਦਾ। ਕਵੀ ਲੋਕ ਜਿੱਥੇ ਪਿਛਲੀ ਪੰਕਤੀ ਛੱਡਦੇ ਨੇ ਉੱਥੇ ਅਗਲੀ ਚੱਕ ਲੈਂਦੇ ਨੇ। ਸਾਦਰ ਤੋਂ ਹੁਣ ਅਗਲੀ ਪੰਕਤੀ ਚੁੱਕੀ ਹੈ, ਸਾਦ ਰਚੇ। ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਸਿੱਖਾਂ ਲਈ ਸਵਾਦ ਵਾਲਾ ਭੋਜਨ ਬਣਾ ਕੇ ਰੱਖਦੇ ਨੇ, ਕਿਹੜਾ? ਆਤਮ ਗਿਆਨ ਦਾ, ਬ੍ਰਹਮ ਗਿਆਨ ਦਾ। ਸਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਰ ਪਈਓ, ਜਿਸ ਦਾ ਸਭ ਆਧਾਰ। ਉਹ ਸਾਧ ਰਚੇ, ਐਸਾ ਇੱਕ ਸਵਾਦ ਵਾਲਾ ਭੋਜਨ ਆਤਮ ਗਿਆਨ ਦਾ ਬਣਾਉਂਦੇ ਨੇ, ਰਚਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ।
ਬੜੀ ਵਿਸ਼ੇ ਆਬਦ ਕੋ ਬਾਟ ਬਾਦਰ,
ਜਿਹੜੀ ਵਿਸ਼ੇ ਵਿਕਾਰਾਂ ਦੀ ਧੁੱਪ ਪੈ ਰਹੀ ਹੈ, ਦੁਨੀਆਂ ਨੂੰ ਸਾੜ ਰਹੀ ਹੈ, ਗੁਰੂ ਤੇਗ ਬਹਾਦਰ ਜੀ ਉਹਦੇ 'ਚ ਬਾਦਰ ਬੱਦਲ ਦੀ ਤਰ੍ਹਾਂ ਛਾਂ ਕਰਨ ਵਾਲੇ ਨੇ। ਬਾਦਰ ਮੈਨੇ ਬੱਦਲ, ਜਿਵੇਂ ਬੱਦਲ ਛਾਂ ਕਰ ਦਿੰਦਾ, ਇਵੇਂ ਸਤਿਗੁਰਾਂ ਦੀ ਠੰਡੀ ਮਿੱਠੀ ਨਿੱਘੀ ਛਾਂ ਹੈ ਸਿੱਖਾਂ ਦੇ ਹਿਰਦੇ ਨੂੰ ਠਾਣ
ਵਾਲੇ।
ਹੁਣ ਬਾਦਲ ਤੋਂ ਫਿਰ ਅੱਗੇ ਪੰਕਤੀ ਚੁੱਕਦੇ ਨੇ, ਬਾਦ ਰਹਿਣ, ਕਿ ਬਾਦ ਦਾ ਅਰਥ ਹੁੰਦਾ ਬੇਅਰਥ, ਬੇਲੋੜਾ ਜੀਵਨ ਚਲਾ ਜਾਂਦਾ ਉਹਨਾਂ ਦਾ। ਬਾਦ ਹੈ ਉਹ ਵਿਅਰਥ ਰਹਿੰਦਾ ਹੈ, ਸਿੱਖ ਵੈ ਨਰ ਸੋ ਹੋਵੇ। ਸਿੱਖਾਂ ਦਾ ਮੁੰਡਾ ਸਿੱਖਾਂ ਦੇ ਘਰ ਜੰਮਿਆ ਹੋਵੇ, ਸਿੱਖਾਂ ਦੇ ਘਰ ਜਨਮ ਲੈ ਕੇ ਵੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਬਾਰੇ ਨਾ ਜਾਣਦਾ ਹੋਵੇ, ਸਿੱਖਾਂ ਦੇ ਘਰ ਜਨਮ ਲੈ ਕੇ ਗੁਰੂ ਤੇਗ ਬਹਾਦਰ ਦੀ ਹਿਸਟਰੀ ਨਾ ਜਾਣਦਾ ਹੋਵੇ, ਸਿੱਖਾਂ ਦੇ ਘਰ ਜਨਮ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਰਮੇਸ਼ਰ ਰੂਪ ਕਰਕੇ ਨਾ ਜਾਣਦਾ ਹੋਵੇ। ਕਈ ਗੁਰੂ ਤਾਂ ਸਮਝਦੇ ਆ, ਸ਼ਹੀਦੀ ਨੂੰ ਵੀ ਮੰਨਦੇ ਆ, ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਵੀ ਗੁਰੂ ਤੇਗ ਬਹਾਦਰ ਸਾਹਿਬ ਖੁਦ ਪਰਮੇਸ਼ਰ ਹੈ। ਹਾਂਜੀ,
ਜਿਹਨੇ ਜਾਣਿਆ ਨਹੀਂ ਜੋ ਇਹੀ ਜਗ ਕਾਦਰ,
ਜਿਹਨੇ ਇਹ ਨਹੀਂ ਜਾਣਿਆ ਕਿ ਇਹੀ ਕਾਦਰ ਹੈ, ਇਹੀ ਪਰਮੇਸ਼ਰ ਹੈ। ਰਾਮ ਸੰਤ ਮੈਂ ਭੇਦ ਕਿਸੇ ਨਾ ਨਹੀਂ, ਪਰਮੇਸ਼ਰ ਵਿੱਚ ਤੇ ਉਹਦੇ ਸੰਤਾਂ 'ਚ ਕੋਈ ਫਰਕ ਨਹੀਂ ਹੁੰਦਾ। ਗੁਰੂ ਤੇਗ ਬਹਾਦਰ ਅਤੇ ਅਕਾਲ ਪੁਰਖ ਸ੍ਰੀ ਜਿੰਨਾ ਫਰਕ ਨਹੀਂ ਹੈ, ਪਰ ਜਿਹੜੇ ਇਸ ਗੱਲ ਨੂੰ ਨਹੀਂ ਸਮਝਦੇ ਉਹ ਸਮਝਦੇ ਆ ਵੀ ਗੁਰੂ ਤੇਗ ਬਹਾਦਰ ਤਾਂ ਸਾਡੇ ਵਰਗੇ ਮਨੁੱਖੀ ਜਾਮੇ ਜਨ ਤੇ ਪ੍ਰਮਾਤਮਾ ਪਤਾ ਨਹੀਂ ਕਿੱਥੇ ਕੁ ਸੱਚਮੇ ਸਮਾਨ ਤੇ ਰਹਿੰਦਾ। ਕਹਿੰਦੇ ਉਹਨਾਂ ਨੂੰ ਸਮਝ ਨਹੀਂ ਆਈ, ਉਹਨਾਂ ਨੂੰ ਇਸ ਗੱਲ ਦਾ ਭੇਦ ਹੀ ਨਹੀਂ ਮਿਲਿਆ, ਉਹਨਾਂ ਨੇ ਆਪਣਾ ਜਨਮ ਵਿਅਰਥ ਗਵਾ ਲਿਆ ਹੈ। ਕਾਦਰ ਤੋਂ ਫਿਰ ਹੁਣ ਅੱਗੇ ਫਿਰ ਪੰਕਤੀ ਚੁੱਕਦੇ ਨੇ, ਕਾ ਡਰ ਹੈ, ਕੀ ਡਰ ਹੈ ਉਹਨਾਂ ਨੂੰ ਜਮਾਂ ਦਾ।
ਅੰਤ ਭਜਾ ਗੁਰ ਤੇਗ ਬਹਾਦਰ,
ਜਿਹੜੇ ਅੰਤ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਜਪਦੇ ਨੇ, ਹੁਣ ਦਸਵੇਂ ਪਾਤਸ਼ਾਹ ਦਾ ਮੰਗਲ ਸ਼ੁਰੂ ਹੁੰਦਾ ਹੈ।
ਚਿਤਰ ਪਦਾ ਛੰਦ ਪ੍ਰਾਣ ਕਰੈ ਨਿਜ ਦਾਸਨ ਕੀ,
ਪ੍ਰਾਣ ਮੈਨੇ ਰੱਖਿਆ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਸਿੱਖਾਂ ਦੀ ਰੱਖਿਆ ਕਰਦੇ ਨੇ, ਹਮੇਸ਼ਾ ਹੀ ਰੱਖਿਆ ਕਰਦੇ ਨੇ।
ਭਵ ਬੰਧਨ ਤੋੜ ਦਗੋ ਨਿਰਵਾਣ,
ਸਤਿਗੁਰੂ ਆਪਣੇ ਸਿੱਖਾਂ ਦੇ ਭਵ ਬੰਧਨ ਤੋੜ ਕੇ ਉਹਨਾਂ ਨੂੰ ਨਿਰਵਾਣ ਪਦਵੀ ਦਿੰਦੇ ਨੇ।
ਬਾਣ ਕੋ ਦੰਡ ਪ੍ਰਚੰਡ ਧਰੇ ਗਜ,
ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਹਮੇਸ਼ਾ ਭਾਰੀ ਧਨੁਸ਼ ਰਹਿੰਦਾ ਹੈ, ਪ੍ਰਚੰਡ ਧਨੁਸ਼ ਰਹਿੰਦਾ ਹੈ।
ਸੁੰਡ ਮਨੋ ਭਜ ਦੰਡ ਪ੍ਰਮਾਣ,
ਗਜ ਸੁੰਡ ਮਨੋ ਭਜ ਦੰਡ ਪ੍ਰਮਾਣ, ਗੁਰੂ ਸਾਹਿਬ ਦੀਆਂ ਦੋਵੇਂ ਬਾਹਾਂ ਇੰਜ ਨੇ ਜਿਵੇਂ ਹਾਥੀ ਦੀਆਂ ਸੁੰਡਾਂ ਹੁੰਦੀਆਂ ਨੇ। ਹਾਂਜੀ, ਗੁਰੂ ਗੋਬਿੰਦ ਸਿੰਘ ਨਿਮਾਣਿਆਂ ਦੇ ਮਾਣ ਨੇ ਤੇ ਵੈਰੀਆਂ ਦਾ ਹੁਮਾਨ ਤੋੜਨ ਵਾਲੇ ਨੇ। ਹਾਂਜੀ,
ਗਣ ਬਾਣ ਸਦਾ ਜਿਨ ਆਯੁਧ ਬਾਣ,
ਜਿਨ੍ਹਾਂ ਦੇ ਹੱਥ ਵਿੱਚ ਹਮੇਸ਼ਾ ਤੀਰ ਰਹਿੰਦੇ ਨੇ, ਜਿਨ੍ਹਾਂ ਦੇ ਹੱਥ ਵਿੱਚ ਹਮੇਸ਼ਾ ਸ਼ਸਤਰ ਰਹਿੰਦੇ ਨੇ, ਜਿਹੜੇ ਜੰਗ ਦੇ ਸ਼ਾਹ ਸਵਾਰ ਨੇ, ਉਹ ਮੇਰੇ ਦਸਵੇਂ ਪਾਤਸ਼ਾਹ ਨੇ।
ਪਾਣੇ ਪਰ ਹਿੰਦੂ ਨਾ ਗੋਬਿੰਦ ਸਿੰਘ,
ਸ੍ਰੀ ਗੁਰੂ ਗੋਬਿੰਦ ਸਿੰਘ ਹਿੰਦੂਆਂ ਦੀ ਲਾਜ ਪੱਤ ਰੱਖਣ ਵਾਲੇ ਨੇ, ਹਿੰਦੁਸਤਾਨ ਦੀ ਇੱਜ਼ਤ ਨੂੰ ਬਚਾਉਣ ਵਾਲੇ ਨੇ। ਜੇ ਗੁਰੂ ਗੋਬਿੰਦ ਸਿੰਘ ਨਾ ਹੋਤੇ ਤੋ ਸੁਨਤ ਹੋਤੀ ਸਭ ਕੀ। ਹਾਂਜੀ,
ਗੁਰੂ ਬਾਰ ਵੀਰ ਧਰੈ ਅਤ ਤ੍ਰਾਣ,
ਮਹਾਬਲੀ ਯੋਧੇ ਬੜਾ ਭਾਰੀ ਪ੍ਰਾਣ, ਬੜੀ ਤਾਕਤ, ਬੜੀ ਸ਼ਕਤੀ ਰੱਖਦੇ ਨੇ। ਤ੍ਰਾਣ ਸੰਜੋਹ ਨੂੰ ਵੀ ਕਹਿੰਦੇ ਜਿਹੜੀ ਸਰੀਰ ਤੇ ਪਾਈ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਸ਼ਸਤਰਾਂ ਬਸਤਰਾਂ ਨਾਲ ਸਜੇ ਰਹਿੰਦੇ ਨੇ। ਅੱਜ ਵੀ ਸਾਧ ਸੰਗਤ ਜੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਹਜ਼ੂਰ ਦੇ ਪਾਵਨ ਕਮਰ ਕੱਸੇ ਦੇ ਦਰਸ਼ਨ ਜਦੋਂ ਕਰੀਦੇ ਨੇ, ਪਤਾ ਲੱਗਦਾ ਵੀ ਕਿੰਨੇ ਸ਼ਸਤਰਾਂ ਨਾਲ ਸਜੇ ਸਤਿਗੁਰੂ ਤਿਆਰ ਬਰ ਤਿਆਰ ਰਹਿੰਦੇ। ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮੰਗਲ ਕੀਤਾ ਕਿ ਕਥਾ ਆਪ ਜੀ ਸਰਵਣ ਕਰੋਗੇ। ਅੱਜ ਸਾਡੇ ਬਹੁਤ ਵੱਡੇ ਭਾਗ ਹਨ, ਸਾਡੇ ਵਿੱਚ ਪੰਥ ਦੇ ਮਹਾਨ ਵਿਦਵਾਨ ਢਾਡੀ ਸਿੰਘ, ਪੰਥ ਦੀ ਮਹਾਨ ਸ਼ਾਨ ਸਤਿਕਾਰਯੋਗ ਭਾਈ ਦਇਆ ਸਿੰਘ ਜੀ ਦਿਲਵਰ, ਉਹਨਾਂ ਦੇ ਸਪੁੱਤਰ ਸਤਿਕਾਰਯੋਗ ਗਿਆਨੀ ਕੁਲਜੀਤ ਸਿੰਘ ਜੀ ਦਿਲਵਰ ਸਾਹਿਬ ਹਾਜ਼ਰ ਹੋਏ ਜਥੇ ਸਮੇਤ, ਉਹਨਾਂ ਕੋਲੋਂ ਆਪਾਂ ਸਾਧ ਸੰਗਤ ਦੀ ਲਾਭ ਪ੍ਰਾਪਤ ਕਰੀਏ, ਆਪਣਾ ਜੀਵਨ ਸਫਲਾ ਬਣਾਈਏ। ਹੇ ਗੋਬਿੰਦ, ਹੇ ਗੁਰਪਾਲ, ਹੇ ਦਇਆਲੇ ਦੀਨ ਦਰਦ, ਹੇ ਸਮਰਥੇ ਗਨ ਪੂਜਨ ਬੋਲੇ ਮੇਰਾ ਸਹਾਜ, ਮਹਾਂ ਨਾਨਕ ਤਾਰ ਤਾਰ, ਹਾਏ ਪ੍ਰਭ ਸਰਨਾਗ ਕੀ ਕਿਰਪਾ ਨਿਰਦਇਆਲ, ਮਨ ਬਸਪ੍ਰਭ ਨਾਨਕ ਬੋਤਨ ਹਾਰ, ਵਾਹਿਗੁਰੂ ਨਾਮ ਜਹਾਜ ਚੜੇ ਸੁਣਤੇ, ਜੋ ਸ਼ਰਧਾ ਕਰ ਸਿਰਦੇ ਗੁਰਪਾਲ, ਜੋ ਸ਼ਰਧਾ ਕਰ ਸਿਰਦੇ ਗੁਰਪਾਲ।